208 ਅੰਗ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸੋ ਇੱਕ ਯੋਗੀ ਨੇ ਆ ਕੇ ਕਿਹਾ ਕਿ ਆਪ ਯੋਗ ਭੇਖ ਧਾਰਨ ਕਰੋ ਤਾਂ ਸੰਸਾਰਕ ਸਾਰੇ ਬੰਧਨ ਟੁੱਟ ਜਾਣਗੇ। ਗੁਰੂ ਅਰਜਨ ਦੇਵ ਜੀ ਨੂੰ ਵੀ ਕਿਹਾ ਸੀ ਯੋਗੀਆਂ ਨੇ ਆ ਕੇ। ਇਹ ਸੁਣ ਕੇ ਗੁਰੂ ਸਾਹਿਬ ਕਹਿੰਦੇ ਅਸੀਂ ਯੋਗ ਭੇਖ ਅੱਗੇ ਧਾਰਨ ਕੀਤਾ। ਯੋਗੀ ਨੇ ਕਿਹਾ ਯੋਗੀਆਂ ਵਾਲੇ ਚਿੰਨ੍ਹ ਤਾਂ ਕੋਈ ਨਿਗਾਹ ਨਹੀਂ ਆ ਰਹੇ, ਅਸੀਂ ਕਿਵੇਂ ਨਿਸ਼ਚੇ ਕਰੀਏ ਕਿ ਆਪ ਜੀ ਨੇ ਯੋਗ ਭੇਖ ਧਾਰਿਆ ਹੋਇਆ। 208 ਅੰਗ ਤੇ ਹੁਣ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਕੋ ਪ੍ਰਸ਼ਨ ਹੋਏ, ਯੋਗੀ ਆਪਣੇ ਗੁਰੂ ਗੋਰਖ ਨੂੰ ਨਮਸਕਾਰਾਂ ਕਰਦੇ ਨੇ, ਯੋਗੀ ਕੰਨਾਂ ਚ ਮੁੰਦਰਾਂ ਪਾਉਂਦੇ ਨੇ, ਯੋਗੀਆਂ ਦੇ ਚੇਲੇ ਹੁੰਦੇ ਨੇ, ਯੋਗੀ ਵਿਭੂਤੀ ਮਲਦੇ ਨੇ, 12 ਪੰਥਾਂ ਵਿੱਚੋਂ ਯੋਗੀਆਂ ਦਾ ਇੱਕ ਆਈ ਪੰਥ ਹੈ, ਯੋਗੀ ਭੁਗਤ ਖਾਂਦੇ ਨੇ, ਯੋਗੀ ਛਾਂਦੇ ਬਣਦੇ ਨੇ, ਆਸਣ ਤੇ ਬੈਠਦੇ ਨੇ, ਸਿੰਘੀ ਵਜਾਉਂਦੇ ਨੇ, ਹੱਥ ਵਿੱਚ ਡੰਡਾ ਰੱਖਦੇ ਨੇ, ਇਹ ਨਿਸ਼ਾਨੀਆਂ ਹੁੰਦੀਆਂ ਯੋਗੀ ਦੀਆਂ। 10 ਇਹ ਬਚਨ ਸੁਣ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਭੇਖ ਦੱਸਿਆ ਯੋਗੀ ਬਣਨ ਦਾ, ਵੀ ਅਸੀਂ ਤਾਂ ਪਹਿਲਾਂ ਹੀ ਯੋਗੀ ਹਾਂ, ਸਾਨੂੰ ਤਾਂ ਲੋੜ ਨਹੀਂ ਹੈ। 5ਵੇਂ ਪਾਤਸ਼ਾਹ ਫਰਮਾਉਂਦੇ ਨੇ ਯੋਗ ਜੁਗਤ ਸੁਣ ਆਇਓ ਗੁਰ ਤੇ, ਕਹਿੰਦੇ ਮੈਂ ਤਾਂ ਆਪਣੇ ਗੁਰੂ ਗੁਰੂ ਰਾਮਦਾਸ ਜੀ ਪਾਸੋਂ ਮੈਂ ਨਾ ਯੋਗ ਦੀ ਜੁਗਤੀ ਸੁਣ ਕੇ ਆਇਆ ਹਾਂ। ਮੋਕਾ ਸਤਿਗੁਰ ਸ਼ਬਦ ਬੁਝਾਇਓ ਰਹਾਓ, ਮੈਨੂੰ ਸਤਿਗੁਰਾਂ ਨੇ ਆਪਣੇ ਉਪਦੇਸ਼ ਦੁਆਰਾ ਸਭ ਕੁਝ ਸਮਝਾ ਦਿੱਤਾ, ਮੈਨੂੰ ਗੁਰੂ ਰਾਮਦਾਸ ਨੇ ਦੱਸ ਦਿੱਤਾ ਸਾਰਾ ਕੁਛ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, 9 ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ। 9 ਖੰਡਾਂ ਵਾਲੀ ਧਰਤੀ ਤੇ ਇਸ ਸਰੀਰ ਵਿੱਚ ਜੋ ਪਰਮੇਸ਼ਰ ਰਵਿਆ ਹੋਇਆ ਹੈ, 9 ਖੰਡਾਂ ਵਾਲੀ ਪ੍ਰਿਥਵੀ ਦਾ ਮਾਲਕ ਜੋ ਪਰਮੇਸ਼ਰ ਇਸ ਸਰੀਰ ਵਿੱਚ ਰਵਿਆ ਹੋਇਆ ਹੈ, ਮੈਂ ਉਸ ਨੂੰ ਖਿਨ ਖਿਨ ਕਾਲ ਨਮਸਕਾਰ ਕਰਦਾ। ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ। ਗੁਰਾਂ ਦੀ ਜਿਹੜੀ ਦੀਖਿਆ ਹੈ ਨਾ, ਸਿੱਖਿਆ, ਸਿੱਖਿਆ ਦੇ ਦੁਆਰਾ ਜੋ ਇੱਕ ਨਿਰੰਕਾਰ ਦੇ ਨਾਮ ਨੂੰ ਮੈਂ ਮਨ ਦੇ ਅੰਦਰ ਦ੍ਰਿੜ ਕੀਤਾ ਹੈ, ਇਹ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ। ਸੋ ਦੋਹਾਂ ਕੰਨਾਂ ਵਿੱਚ ਦੋ ਮੁੰਦਰਾਂ ਹੁੰਦੀਆਂ ਨੇ, ਪਰ ਆਪ ਜੀ ਨੇ ਤਾਂ ਮਹਾਰਾਜ ਜੀ ਇੱਕ ਮੁੰਦਰਾ ਕਹੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੋ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਇੱਕ ਤਾਂ ਇਹ ਮੁੰਦਰਾ ਅਤੇ ਜੋ ਇੱਕ ਨਿਰੰਕਾਰ ਦੇ ਨਾਮ ਨੂੰ ਦ੍ਰਿੜ ਕੀਤਾ, ਇਹ ਦੂਜੀ ਮੁੰਦਰਾ ਪਾਈ ਹੋਈ ਹੈ। ਪੰਜ ਚੇਲੇ ਮਿਲ ਪਏ ਇਕੱਤਰਾ, ਏਕ ਸਕੈ ਵਸ ਕੀਏ। ਏਕ ਸੁੰਦਾ ਇੱਕ ਮਨ ਦੇ ਵਸੀਕਾਰ ਕਰਨ ਨਾਲ ਜੋ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਮਿਲ ਕੇ ਇਕੱਤਰ ਹੋ ਗਏ ਹਨ, ਅੰਤਰਮੁਖ ਹੋਏ ਨੇ, ਇਹ ਅਸੀਂ ਚੇਲੇ ਬਣਾ ਲਏ ਨੇ। ਭਾਵ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਮਿਲਣ ਵਾਲੇ ਇੰਦਰੀਏ ਨੇ ਭਏ ਇਕੱਤਰਾ, ਇਹ ਵਸ ਵਿੱਚ ਕਰਕੇ ਇੱਕ ਨਿਰੰਕਾਰ ਦੇ ਵਸ ਵਿੱਚ ਕਰਤੇ, ਇਹੋ ਮੇਰੇ ਚੇਲੇ ਬਣ ਗਏ ਨੇ। ਵੈਸੇ ਵੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁੰਦੇ, ਇਹਨਾਂ ਬਾਰੇ ਸਤਿਗੁਰੂ ਜ਼ਿਕਰ ਕਰਦਿਆਂ ਫਰਮਾਉਂਦੇ ਨੇ ਕਿ ਸਗਲ ਦੂਤ ਮੇਰੀ ਸੇਵਾ ਲਾਏ। ਪਹਿਲਾਂ ਤਾਂ ਕਾਮ ਕ੍ਰੋਧ ਆਪਾਂ ਨੂੰ ਤੰਗ ਕਰਦੇ ਨੇ, ਬਾਅਦ ਵਿੱਚ ਇਹ ਆਪਣੇ ਚੇਲੇ ਬਣ ਜਾਂਦੇ ਨੇ, ਫਿਰ ਆਪਾਂ ਆਪਣੀ ਆਗਿਆ 'ਚ ਹੁੰਦੇ ਨੇ, ਜਿਵੇਂ ਕਈ ਉਵੇਂ ਕਰਦੇ ਨੇ। ਫਿਰ 10 ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ਜਦੋਂ 10 ਬੈਰਾਗਣ ਇੰਦਰੀਆਂ, ਬੈਰਾਗਣ ਤੋਂ ਭਾਵ ਇੰਦਰੀਆਂ ਸਾਡੇ ਗਿਆਨਕਾਰੀ ਹੋ ਗਈਆਂ, ਕਹਿਣ ਤੋਂ ਭਾਵ ਕਿ ਸਾਡੇ ਅਧੀਨ ਹੋ ਗਈਆਂ ਜਦੋਂ, ਤਾਂ ਅਸੀਂ ਫਿਰ ਨਿਰਮਲ ਮੈਲ ਤੋਂ ਰਹਿਤ ਜੋਗੀ ਬਣ ਗਏ। 10 ਬੈਰਾਗਨ ਆਗਿਆਕਾਰੀ, 10 ਇੰਦਰੀਆਂ ਨੂੰ ਆਗਿਆਕਾਰੀ ਬਣਾਉਣਾ। ਅੱਖਾਂ ਨੂੰ ਜੇ ਕਹੀਏ ਥੱਲੇ ਹੋ ਜਾਓ, ਬਸ ਦੇਖਣਾ ਨਹੀਂ ਹੈ, ਕਾਬੂ 'ਚ ਆ ਗਈਆਂ। ਆਪਾਂ ਅੱਖਾਂ ਨੂੰ ਕਹਿੰਦੇ ਥੱਲੇ ਹੋ ਜਾਓ, ਇਹ ਕਹਿੰਦੇ ਤਾਂ ਦੇਖਣਾ। ਕੰਨਾਂ ਨੂੰ ਕਹਿੰਦੇ ਨਹੀਂ ਦੇ ਸੁਣਨਾ, ਇਹਨੇ ਸੁਣਨਾ। ਹਲੇ ਤਾਂ ਆਪਣੀ ਆਗਿਆ ਤੋਂ ਬਾਹਰ ਹੀ ਹੈ ਸਾਰੀਆਂ ਇੰਦਰੀਆਂ। ਇੰਦਰੀਆਂ ਬੰਦੇ ਦੇ ਆਗੂ ਹੋ ਫਿਰ ਉਸ ਵਕਤ ਹੱਕ 'ਚ ਹੋ ਜਾਂਦੀਆਂ ਜਦੋਂ ਮਨ ਨੂੰ ਕਾਬੂ ਕਰ ਲਈਏ। ਮਨ ਨੂੰ ਕਾਬੂ ਕੀਤੀਆਂ ਇੰਦਰੀਆਂ ਵੀ ਕਾਬੂ 'ਚ ਹੋ ਜਾਂਦੀਆਂ ਨੇ। ਭਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ। ਜੋ 5 ਪ੍ਰਕਾਰ ਦੇ ਭਰਮ ਨੂੰ ਜਰਾਏ ਹੁੰਦਾ ਸਾੜਿਆ। ਸੋ ਇਹੋ ਵਿਭੂਤੀ ਚੜ੍ਹਾਈ ਹੈ, ਰਮਾਈ ਹੈ, ਸਾਰਿਆਂ ਵਿੱਚ ਜੋ ਇੱਕ ਪਰਮੇਸ਼ੁਰ ਨੂੰ ਪਰਿਪੂਰਨ ਵੇਖਿਆ ਹੈ। 12 ਪੰਥਾਂ ਵਿੱਚੋਂ ਇਹੋ ਸਾਡਾ ਇੱਕ ਆਈ ਪੰਥ ਹੈ। ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ। ਜੋ ਸਹਿਜ ਸੁਖ ਅਚੁੱਤ ਸੁਖ ਦੀ ਪ੍ਰਾਪਤੀ ਹੋਈ ਹੈ, ਉਹ ਅਸਾਂ ਨੇ ਭੁਗਤ ਛਕਣਾ ਕੀਤੀ ਹੈ। ਯੋਗੀਆਂ ਕੋਲ ਇੱਕ ਭੁਗਤ ਜੀ ਬਣਾਈ ਹੁੰਦੀ ਹੈ, ਖਾਣ ਵਾਲੀ, ਦੇਸੀ ਖੰਡ ਜੀ, ਦੇਸੀ ਘਿਓ ਪਾ ਕੇ ਰੋਟੀ ਜੀ ਚੂਰ ਕੇ ਚੂਰਮਾ ਜਾਂ ਭੁਗਤ ਜੀ ਬਣਾ ਲੈਂਦੇ ਨੇ। ਮਹਾਰਾਜ ਕਹਿੰਦੇ ਅਚੁੱਤ ਸੁੱਖ ਦੀ ਪ੍ਰਾਪਤੀ ਹੀ ਸਾਡੀ ਭੁਗਤ ਹੈ। ਔਰ ਜੋ ਠਾਕੁਰ ਨੇ ਸਾਡੇ ਮੱਥੇ 'ਤੇ ਲੇਖ ਲਿਖ ਦਿੱਤਾ ਹੈ ਉਹੀ ਸਾਨੂੰ ਛਾਂਦਾ ਮਿਲ ਗਿਆ ਜੋ ਠਾਕੁਰ ਮਸਤਕ ਲਿਖਿਆ। ਜਹਿ ਭਾਉ ਨਾਹੀ ਤਹਾਂ ਆਸਨ ਬਾਂਧਿਓ ਸਿੰਘੀ ਅਨਹਤ ਬਾਣੀ। ਹੁਣ ਜਿੱਥੇ ਕਿਸੇ ਪ੍ਰਕਾਰ ਦਾ ਭਾਉ ਨਾਹੀਂ, ਜਿੱਥੇ ਡਰ ਨਹੀਂ ਹੁੰਦਾ, ਜਿਸ ਪਰਮਾਤਮਾ ਵਿੱਚ ਡਰ ਨਹੀਂ ਹੈ, ਉੱਥੇ ਅਸੀਂ ਆਸਣ ਬੰਨਿਆ ਹੈ ਆਪਣਾ। ਅਤੇ ਜੋ ਇੱਕ ਰਸ ਨਾਮ ਬਾਣੀ ਉਚਾਰਦਿਆਂ ਇਹੋ ਸਾਡੀ ਸਿੰਘੀ ਹੈ। ਅਨਹਤ ਦਾ ਮਤਲਬ ਇਹੀ ਹੁੰਦਾ। ਤਤ ਵੀ ਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ। ਤਤ ਅਤੱਤ ਕਹਿਣ ਤੋਂ ਭਾਵ ਕਿ ਸੱਤ ਤੇ ਅਸੱਤ ਵਸਤੂ ਦਾ ਜੋ ਵਿਚਾਰ ਕੀਤਾ ਹੈ, ਇਹੀ ਡੰਡਾ ਅਸੀਂ ਮਨ ਰੂਪ ਹੱਥ ਵਿੱਚ ਫੜ ਰੱਖਿਆ। ਅਤੇ ਜੋ ਨਾਮ ਦੇ ਜਪਣ ਦੀ ਜੁਗਤੀ ਮਨ ਵਿੱਚ ਚੰਗੀ ਲੱਗੀ ਹੈ, ਇਹੀ ਸਾਡੀਆਂ ਰਿੱਧੀਆਂ ਸਿੱਧੀਆਂ ਬਣ ਗਈਆਂ ਨੇ। ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕੱਟੈ। ਅਜਿਹਾ ਜੋਗੀ, ਦੱਸਣ ਵਾਲਾ ਜੋਗੀ ਸਤਿਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ, ਜਿਹਨੂੰ ਮਿਲਿਆ ਹੈ ਉਹਦੇ ਗਲੋਂ ਮਾਇਆ ਦੇ ਬੰਧਨ ਕੱਟ ਦਿੱਤੇ ਨੇ। ਸਾਡਾ ਜੋਗੀ ਕੌਣ ਹੈ? ਅਜਿਹਾ ਜੋਗ ਦੱਸਣ ਵਾਲਾ ਜੋਗੀ ਸਤਿਗੁਰੂ। ਸੋ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ ਹੀ ਇਹ ਸਾਰਾ ਕੁਝ ਬਣਦਾ ਕਿ ਸਤਿਗੁਰੂ ਦੀ ਪ੍ਰਾਪਤੀ ਹੋ ਕੇ ਸਹੀ ਮਾਰਗ ਮਿਲ ਜਾਵੇ। ਧਿਆਨ ਆਪਣਾ ਬਾਰ ਬਾਰ ਪਿੱਛੇ ਨੂੰ ਜਾਂਦਾ, ਕਦੇ ਕੰਮਾਂ 'ਚ ਨੂੰ, ਕਦੇ ਮਾਇਆ 'ਚ ਨੂੰ, ਪਦਾਰਥਾਂ ਵੱਲ ਨੂੰ, ਫਿਰ ਇਹ ਸਾਰਾ ਕੁਝ ਛੱਡ ਕੇ ਤਿਆਗ ਕੇ ਇੱਕ ਪਾਸੇ ਹੋ ਕੇ ਧਿਆਨ ਲਾ ਕੇ ਗੁਰੂ ਦੀ ਸਿੱਖਿਆ ਨੂੰ ਸ੍ਰਵਣ ਕਰੀਏ। ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚੱਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚੱਟੈ। ਮਹਾਰਾਜ ਕਥਨ ਕਰਦੇ, ਮੈਂ ਉਸ ਮੂਰਤ, ਉਹ ਕਿਹੜੀ ਮੂਰਤ ਤੋਂ ਭਾਵ ਜੋਗੀ ਗੁਰੂ, ਮੈਂ ਉਸ ਮੂਰਤ ਦੀ, ਉਸ ਸਰੂਪ ਦੀ, ਗੁਰੂ ਦੀ ਸੇਵਾ ਤੇ ਪੂਜਾ ਕਰਦਾ, ਤੁਸੀਂ ਵੀ ਕਰੋ। ਅਤੇ ਉਹਦੇ ਚਰਨ ਚੱਟੈ ਤੋਂ ਭਾਵ ਚੱਟਦਾ, ਚਰਨਾਂ ਨਾਲ ਸਪਰਸ਼ ਕਰਨ ਦੀ ਚੱਟੈ ਚਾਹ ਕਰਦਾ, ਤੁਸੀਂ ਵੀ ਕਰੋ। ਮੈਂ ਉਹ ਗੁਰੂ ਦੇ ਚਰਨਾਂ ਦਾ ਚੱਟੈ ਹੁੰਦਾ ਦਾਸ ਰਹਾਂ। ਸੋ ਸਾਧੂ ਲੋਕ ਆਪਣੇ ਆਪ ਨੂੰ ਮੂਰਤ ਸ਼ਬਦ ਨਾਲ ਵਰਣਨ ਕਰਦੇ ਨੇ, ਜਿਹਾ ਕਿ ਪੰਜ ਮੂਰਤੀਆਂ ਅੱਜ ਹੋਰ ਆ ਰਹੀਆਂ ਨੇ, ਪੰਜ ਸਾਧੂ ਹੋਰ ਆ ਗਏ ਨੇ, ਇਹਦਾ ਮਤਲਬ ਹੁੰਦਾ। ਸੋ ਇਸੇ ਭਾਵ ਨੂੰ ਲੈ ਕੇ ਇੱਥੇ ਮੂਰਤ ਪਦ ਜਿਹੜਾ ਸਾਧੂ ਜੋਗੀ ਦੀ ਵਰਤਿਆ। ਸੋ ਮੂਰਤ ਦਾ ਅਰਥ ਸਰੂਪ ਹੀ ਹੈ ਅਸਲ ਵਿੱਚ, ਅਕਾਲ ਮੂਰਤ। ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ। ਅਕਾਲ ਮੂਰਤ, ਹਰ ਮੂਰਤ, ਲੋਭ ਮੋਹ ਮਾਇਆ ਮਮਤਾ ਫੁਨ ਔ ਵਿਖਿਨ ਕੀ ਸੇਵਾ। ਹਰਖ ਸੋਗ ਪਰਸੈ ਜੇ ਨਾਨ ਸੋ ਮੂਰਤ ਹੈ ਦੇਵਾ। ਇਹ ਮੂਰਤ ਅੱਖਰ ਗੁਰਮੂਰਤ ਗੁਰ ਸ਼ਬਦ ਹੈ। ਮਹਾਰਾਜ ਨੇ ਇਹ ਸਰੂਪ ਅਕਾਲ ਮੂਰਤ, ਸੋ ਅਕਾਲ ਹਰੀ ਦੀ ਮੂਰਤ, ਪਹਿਲਾਂ ਇਹ ਜੇ ਅੱਖਰ ਵਰਤਦੇ ਹੁੰਦੇ ਸੀ, ਜਿਵੇਂ ਕਹਿਣਾ ਦੋ ਮੂਰਤੀਆਂ ਹੋਰ ਆ ਰਹੀਆਂ ਨੇ। ਆਪੋ ਆਪਣੀ ਇਹ ਨਾ ਪਹਿਚਾਣ ਲਈ ਇੱਕ ਬੋਲੀ ਹੁੰਦੀ ਹੈ, ਅਲੱਗ ਅਲੱਗ ਕਿਸਮ ਦੀ ਬੋਲੀ ਵਿੱਚ ਆਪਾਂ ਦੇਖ ਲੈਂਦੇ ਹਾਂ। ਬਹੁਤ ਸਾਰੇ ਸਾਨੂੰ ਜੋਗੀ ਸਾਧੂ ਸੰਤ ਕਈ ਜ਼ਿੰਦਗੀ 'ਚ ਮਿਲੇ ਨੇ, ਕੋਈ ਕਹੂ ਹੋਰ ਵੀ ਭਗਤਾ ਕੀ ਹਾਲ ਹੈ, ਕੋਈ ਭਗਤੀ ਕਹੂਗਾ ਆ ਕੇ, ਕੋਈ ਹੋਰ ਬਈ ਠਾਕੁਰ ਸਿੰਘ ਸਰੀਰ ਦਾ ਕੀ ਹਾਲ ਹੈ, ਸਰੀਰ ਦਾ ਕੀ ਹਾਲ ਹੈ ਉਹ ਸਰੀਰ, ਹੋਰ ਕੋਈ ਕਹੂਗਾ ਮੂਰਤੀ ਠੀਕ ਹੈ। ਉਹ ਆਮ ਬੰਦੇ ਨੂੰ ਨਹੀਂ ਸਮਝ ਲੱਗਦੇ ਬੋਲਦੇ ਕੀ ਨੇ। ਅਲੱਗ ਅਲੱਗ ਸਾਧੂਆਂ ਦੀਆਂ ਬੋਲੀਆਂ, ਅਲੱਗ ਅਲੱਗ ਉਹਨਾਂ ਦੇ ਬੈਠਣ ਦੇ ਤਰੀਕੇ, ਖਾਣ ਦੇ ਤਰੀਕੇ, ਕਈ ਕੁਛ ਆ ਉਹਨਾਂ ਕੋਲ। ਉਹ ਫਿਰ ਜਿਹੜੇ ਬੰਦੇ ਵਿਚਾਰੇ ਜ਼ਿੰਦਗੀ ਦੇ ਵਿੱਚ, ਹੁਣ ਜਿਹੜਾ ਬੰਦਾ ਬਚਪਨ ਤੋਂ ਲੈ ਕੇ, ਮੈਂ ਕਹਿੰਦਾ ਅਮਰੀਕਾ ਆ ਗਿਆ, ਅਤੇ ਅਮਰੀਕਾ ਆ ਕੇ ਉਹਨੇ ਫਿਰ ਜੌਬ ਵੀ ਕੀਤੀ, ਪੜ੍ਹਾਈ ਕੀਤੀ, ਤਾਂ ਉਹਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਇਹ ਬੋਲਦੇ ਕੀ ਨੇ, ਕਿਉਂਕਿ ਉਹ ਤਾਂ ਆਪਣੇ ਕਲਚਰ ਤੋਂ, ਤਾਂ ਪੰਜਾਬ ਦਾ ਹੀ ਕਲਚਰ ਨਹੀਂ ਪਤਾ, ਸਾਧੂਆਂ ਦਾ ਕਲਚਰ ਕੀ ਪਤਾ ਹੋਣਾ। ਸਾਧੂਆਂ ਦਾ ਕਲਚਰ ਜ਼ਿਆਦਾ ਰਹਿੰਦਾ ਹਰਿਦੁਆਰ 'ਚ, ਕਿਉਂਕਿ ਇਹ ਬਹੁਤ ਸਾਡਾ ਵੀ ਵਿਚਰਨਾ ਬੜਾ ਹੁੰਦਾ ਸਾਧੂਆਂ ਸੰਤਾਂ ਕੋਲ, ਮਹਾਤਮਾ ਕੋਲ ਰਹਿਣ ਕਰਕੇ ਅਸੀਂ ਵਿਚਰੇ ਵੀ ਬਹੁਤ ਜ਼ਿਆਦੇ। ਬੜੇ ਸਾਧੂਆਂ ਨੂੰ ਮਿਲੇ, ਕੋਈ ਅੰਤ ਹੀ ਨਹੀਂ ਛੱਡਿਆ ਅੱਜ ਤੱਕ, ਅਤੇ ਉਹਨਾਂ ਦੀਆਂ ਬੋਲੀਆਂ ਵੀ ਪਹਿਚਾਣਦੇ ਅਸੀਂ ਵੀ ਇਹ ਕਿਹੜੇ ਮਤ ਦਾ, ਇਹ ਕਿਹੜੇ ਮਤ ਦਾ, ਅਲੱਗ ਅਲੱਗ ਕਿਸਮ ਦੀਆਂ ਬੋਲੀਆਂ। ਹੁਣ ਸਤਿਗੁਰੂ ਕੋਲ ਜਿਹਾ ਜਿਹਾ ਆ ਗਿਆ, ਸਤਿਗੁਰੂ ਉਹਦੀ ਬੋਲੀ ਬੋਲ ਕੇ ਉਹਨੂੰ ਸਮਝਾਇਆ। ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚੱਟ ਹੈ। ਦੌੜੇ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਮੀਤਾ। ਮਹਾਰਾਜ ਕਹਿੰਦੇ ਉਪਮਾ ਤੋਂ ਰਹਿ, ਜੋ ਨਾਮ ਪਦਾਰਥ ਹਨ ਉਹਨੂੰ ਸੁਣਨਾ ਕਰੋ ਬਸ। ਕਹਿੰਦੇ ਮਿੱਤਰੋ ਸਾਰੇ ਇਕੱਠੇ ਹੋ ਕੇ ਨਾਮ ਨੂੰ ਧਿਆਉਣਾ ਕਰੋ। ਦੇਖੋ ਸਤਿਗੁਰੂ ਕਹਿੰਦੇ ਨੇ ਮਿੱਤਰੋ ਇਕੱਠੇ ਹੋ ਕੇ ਨਾਮ ਜਪ ਲਓ ਸਾਰੇ ਜਾਣੇ, ਤੁਹਾਡਾ ਫਾਇਦਾ ਹੋਜੂ, ਉਹ ਤੁਹਾਡਾ ਭਲਾ ਹੋ ਜਾਊਗਾ। ਕਈ ਕਹਿੰਦੇ ਤੂੰ ਨਾਮ ਤੇ ਬੜਾ ਜ਼ੋਰ ਦਿੰਦਾ, ਮੈਂ ਤਾਂ ਨਹੀਂ ਦਿੰਦਾ, ਮੈਂ ਤਾਂ ਜੋ ਲਿਖਿਆ ਉਹੀ ਕਹਿਣਾ ਕਿ ਮੈਂ ਅਲੱਗ ਕਹਾਂ। ਵੀ ਕਈ ਕੀ ਕਰਦੇ, ਇੱਕ ਪੰਕਤੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਤੇ ਰੁਮਾਲਾ ਪਾ ਕੇ ਆਪਣੀ ਵਿਚਾਰ ਛੱਡਣੀ ਸ਼ੁਰੂ ਕਰ ਦਿੰਦੇ ਨੇ। ਜਦੋਂ ਟਾਈਮ ਜਿਹਾ ਪੂਰਾ ਹੋ ਜਾਂਦਾ ਕਹਿਣਗੇ ਹੁਣ ਸਮਾਂ ਪੂਰਾ ਹੋ ਗਿਆ, ਫਿਰ ਸ਼ਬਦ ਦੀ ਵਿਆਖਿਆ ਸੁਣਾਵਾਂਗੇ। ਤੇ ਤੂੰ ਆਪਣੀ ਵਿਆਖਿਆ ਨਾ ਹੀ ਸੁਣਾ, ਸ਼ਬਦ ਦੀ ਵਿਆਖਿਆ ਕਰੀ ਜਾ। ਸ਼ਬਦ ਦੀ ਵਿਆਖਿਆ ਵਿੱਚ ਹੁਣ ਕਈ ਕਹਿੰਦੇ ਨੇ ਤੁਸੀਂ ਇੱਕ ਸ਼ਬਦ ਨੂੰ ਫਟਾਫਟ ਪੂਰਾ ਕਰ ਦਿੰਦੇ ਹੋ। ਇਹ ਜਦੋਂ ਇੰਨਾ ਭੰਡਾਰ ਹੀ ਖੁੱਲਿਆ ਪਿਆ, ਆਪਣੇ ਆਪ ਵਿੱਚ ਗੁਰਬਾਣੀ ਆਪ ਹੀ ਪ੍ਰਮਾਣ ਹੈ, ਆਪਣੇ ਆਪ ਦੇ ਵਿੱਚ ਗੁਰਬਾਣੀ ਆਪ ਹੀ ਸਾਰਾ ਕੁਛ ਹੈ। ਨਾ ਤਾਂ ਇੱਥੇ ਪ੍ਰਮਾਣ ਦੇਣ ਦੀ ਲੋੜ ਪੈਂਦੀ ਆ, ਨਾ ਇੱਥੇ ਕੋਈ ਸਿੱਖਿਆ ਦੇਣ ਦੀ ਲੋੜ ਪੈਂਦੀ ਆ, ਨਾ ਮੈਨੂੰ ਕੋਈ ਹੋਰ ਪੰਕਤੀ ਲਾਉਣ ਦੀ ਲੋੜ ਪੈਂਦੀ ਆ, ਕਿਉਂਕਿ ਇਹ ਤਾਂ ਭੰਡਾਰ ਹੀ ਐਡਾ ਵੱਡਾ ਖੁੱਲਿਆ ਹੋਇਆ, ਇੱਥੇ ਹੋਰ ਕੁਛ ਕਰਨਾ ਹੀ ਨਹੀਂ ਆਪਾਂ ਨੇ। ਹਰ ਔਖਦ ਜਾ ਕਉ ਗੁਰ ਦੀਆ ਤਾਂ ਕਿ ਨਿਰਮਲ ਚੀਤਾ ਰਹਾਓ। ਜਿਹਨੂੰ ਗੁਰਾਂ ਨੇ ਹਰੀ ਨਾਮ ਰੂਪ ਔਖਦ ਦਾਰੂ ਦਿੱਤਾ ਹੈ, ਦਵਾਈ ਦਿੱਤੀ ਹੈ, ਉਹਦੇ ਚਿੱਤ ਆਦਿਕ ਚਤੁਸ਼ਟ ਅੰਤਹਿਕਰਨ ਨਿਰਮਲ ਆਪੇ ਹੀ ਸ਼ੁੱਧ ਹੋ ਗਏ ਨੇ। ਨਿਰਮਲ ਹਿਰਦਾ ਸ਼ੁੱਧ ਹੋ ਜਾਏ ਤਾਂ ਬੜਾ ਹੀ ਆਨੰਦ ਬਣਦਾ, ਮਿਹਨਤ ਤਾਂ ਕਰਨੀ ਪੈਂਦੀ। ਇੱਕ ਵਾਰੀ ਕਈ ਪੁੱਛਦੇ ਨੇ ਪ੍ਰੇਮੀ ਜਨ, ਬਈ ਜਦੋਂ ਆਪਾਂ ਭਗਤੀ ਕਰਦੇ ਕਈ ਬੰਦੇ ਛੱਤ ਨੂੰ ਜਾ ਲੱਗਦੇ ਨੇ ਉੱਡ ਕੇ, ਇਹ ਗੱਲ ਸੱਚੀ ਹੈ? ਤਾਂ ਤੁਸੀਂ ਕਰਕੇ ਦੇਖ ਲਓ ਸੱਚੀ ਨੂੰ ਕੀ ਹੈ, ਪ੍ਰੈਕਟੀਕਲ ਆਪ ਹੀ ਕਰ ਲਓ। ਜਦੋਂ ਅੰਤਹਿਕਰਨ ਆਪਣਾ ਬਿਲਕੁਲ ਮੈਲ ਤੋਂ ਰਹਿਤ ਹੋ ਜਾਂਦਾ ਤਾਂ ਬੰਦਾ ਇੰਨਾ ਹਲਕਾ ਹੋ ਜਾਂਦਾ, ਸਣੇ ਦੇ ਹੀ ਸੱਚਖੰਡ ਜਾਣ ਦੀ ਤਿਆਰੀ ਹੋ ਜਾਂਦੀ ਬੰਦੇ ਦੀ, ਇੰਨਾ ਹਲਕਾ ਹੋ ਜਾਂਦਾ ਇਨਸਾਨ। ਹੁਣ ਆਪਾਂ ਭਾਰੇ ਹੀ ਇਸ ਕਰਕੇ ਹਾਂ, ਗੁਨਾਹਗਾਰ ਹਾਂ ਆਪਾਂ, ਅੰਦਰ ਅੰਦਰ ਦੇਖੋ ਝਾਕ ਕੇ ਤਾਂ ਕਾਲਾ ਹੀ ਕਾਲਾ ਨਜ਼ਰ ਆਉਂਦਾ, ਜਦੋਂ ਅੰਦਰ ਦੇਖਣ ਨਾਲ ਚਿੱਟਾ ਨਜ਼ਰ ਆਉਣ ਲੱਗ ਗਿਆ ਉਦੋਂ ਆਪਾਂ ਚਿੱਟੇ ਹੋ ਜਾਣਾ, ਹਾਲੇ ਤਾਂ ਕਾਲਾ ਹੀ ਆ। ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ। ਉਹਦੇ ਸੂਖਮ ਸਰੀਰ ਅੰਤਹਿਕਰਨ ਵਿੱਚੋਂ ਅਗਿਆਨ ਰੂਪ ਹਨੇਰਾ ਮਿਟ ਗਿਆ ਤਾਂ ਅੰਦਰ ਚਿੱਟਾ ਨਜ਼ਰ ਆਉਂਦਾ, ਚਾਨਣ ਪ੍ਰਕਾਸ਼। ਜਿਹਦੇ ਅੰਤਹਿਕਰਨ ਵਿੱਚ ਗੁਰਾਂ ਨੇ ਉਪਦੇਸ਼ ਦੁਆਰਾ ਗਿਆਨ ਰੂਪ ਦੀਵਾ ਜਗਾ ਦਿੱਤਾ, ਉਪਦੇਸ਼ ਦੇ ਕੇ ਦੀਵਾ ਜਗਦਾ, ਮਿਹਨਤ ਕਰਦਾ, ਸੁਭਾਵਕ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕੰਮਾਂ ਕਾਰਾਂ ਵਿੱਚ ਕਾਰ ਬੈਠਦਿਆਂ ਉੱਠਦਿਆਂ, ਗੱਡੀ ਚਲਾਉਂਦਿਆਂ, ਰੋਟੀ ਖਾਂਦਿਆਂ, ਸੌਣ ਲੱਗਿਆਂ, ਭਾਵੇਂ ਬਹਿ ਕੇ ਕਿਸੇ ਨਾਲ ਆਪਾਂ ਗੱਲਾਂ ਵੀ ਕਰ ਰਹੇ ਹਾਂ, ਗੱਲਾਂ ਦਾ ਕੀ ਹੁੰਦਾ, ਕੋਈ ਖਾਸ ਮੈਟਰ ਤਾਂ ਨਹੀਂ ਹੁੰਦਾ, ਹੋਰ ਕਿੱਥੋਂ ਆਏ, ਕੀ ਕੰਮ ਹੈ ਫਲਾਨਾ, ਉਹਦਾ ਆਪਣਾ ਵਾਹਿਗੁਰੂ ਵਾਹਿਗੁਰੂ ਅੰਦਰ ਅੰਦਰ ਕਰੀ ਜਾਇਆ ਕਰੋ। ਅਗਲੇ ਨੂੰ ਜ਼ਿਆਦਾ ਗੱਲ ਕਰਨ ਦਿਆ ਕਰੋ, ਆਪ ਘੱਟ ਕਰ ਲਿਆ ਕਰੋ, ਇਹ 'ਚ ਕੀ ਆ। ਲੋਕਾਂ ਤਾਂ ਗੱਲਾਂ ਕਰਨੀਆਂ ਹੀ ਹੁੰਦੀਆਂ, ਆ ਕੇ ਜੇ ਕੋਈ ਬਾਹਲਾ ਹੀ ਗੱਲ ਪੈ ਜੇ ਗੱਲਾਂ ਵਾਲਾ, ਉਹਦੀ ਮਸ਼ੀਨ ਦੱਬਤੀ, ਚੱਲ ਵੀ ਤੂੰ ਚੱਲਿਆ, ਚੱਲ ਸ਼ਾਬਾਸ਼, ਉਹ ਗੱਲਾਂ ਕਰੀ ਤੂੰ ਆਪਣੇ ਆਪ ਸਿਮਨ ਕਰੀ ਜਾ, ਹਾਂ ਹਾਂ ਕਰੀ ਜਾਓ ਬਸ, ਕਿਉਂਕਿ ਉਹਨੂੰ ਖਾਸ ਗੱਲ ਤਾਂ ਕੋਈ ਕਰਨੀ ਨਹੀਂ ਹੈ। ਉਹਦੀਆਂ ਰੋਜ਼ ਦੀਆਂ ਕਈ ਬੰਦਿਆਂ ਨੇ ਉਹੀ ਗੱਲਾਂ ਹੁੰਦੀਆਂ ਨੇ, ਸੰਸਾਰੀ ਜੀਆਂ ਗੱਲਾਂ, ਉੱਥੇ ਰੋਟੀ ਬੜੀ ਸਵਾਦ ਸੀ, ਫਲਾਨੇ ਥਾਂ ਐਂ ਬੜਾ ਸਵਾਦ ਸੀ, ਖਾਣ ਪੀਣ ਤੋਂ ਬਿਨਾਂ ਕੋਈ ਬੰਦਾ ਹੋਰ ਕੋਈ ਗੱਲ ਕਰਦਾ ਦੇਖਿਆ ਕਦੇ ਚੱਜ ਦੀ? ਕੱਪੜਿਆਂ ਦੀ ਗੱਲ, ਰੋਟੀ ਦੀ ਗੱਲ, ਫਲਾਨੀ ਗੱਲ, ਰਿਸ਼ਤੇਦਾਰੀਆਂ ਦੀ, ਲੜਾਈਆਂ ਝਗੜਿਆਂ ਦੀ, ਆਪਾਂ ਕੀ ਲੈਣਾ ਉਹਨਾਂ ਗੱਲਾਂ ਤੋਂ? ਆਪਾਂ ਸਿਮਰਨ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ ਕਿ ਆਪਾਂ ਇੱਕ ਓਂਕਾਰ ਵਾਹਿਗੁਰੂ ਦਾ ਧਿਆਨ ਜ਼ਿਆਦਾ ਕਰਨਾ। ਭ੍ਰਮਕੀ ਜਾਲੀ ਤਾਂ ਕੀ ਕਾਟੀ, ਜਾ ਕਉ ਸਾਧ ਸੰਗਤ ਵਿਸਵਾਸਾ। ਉਹਦੀ ਭਰਮ ਦੀ ਜਿਹੜੀ ਫਾਹੀ ਕੱਟੀ ਗਈ ਤਾਂ ਸਾਧ ਸੰਗਤ ਸਤਸੰਗਤ ਵਿੱਚ ਵਿਸ਼ਵਾਸ ਬਣਿਆ, ਭਰੋਸਾ ਬਣਿਆ, ਨਿਸ਼ਚਾ ਬੱਜ ਗਿਆ। ਤਾਰੀ ਦੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ। ਸੰਤਾਂ ਦੇ ਸਤਸੰਗ ਰੂਪ ਬੋਹਿਤ ਜਹਾਜ਼ ਨੇ, ਸਾਧੂਆਂ ਦੇ ਸੰਗਾਂ ਤੋਂ ਭਾਵ ਸਮਦਾਏ ਨੇ, ਗਿਆਨ ਰੂਪੀ ਜਹਾਜ਼ ਦੇ ਕੇ ਕਠਨ ਤੇ ਤਾਰੂ ਹੁੰਦਾ ਡੂੰਘੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ, ਉਹਨਾਂ ਦੀ ਬਖਸ਼ਿਸ਼ ਹੋ ਜਾਂਦੀ ਸਾਡੇ ਉੱਤੇ। ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਜਿਸ ਵੇਲੇ ਹਰੀ ਦਾ ਰੰਗਾ ਆਨੰਦ ਲੈਣ ਵਾਲਾ ਆਤਮ ਆਨੰਦੀ ਗੁਰੂ ਮਿਲਿਆ ਤਾਂ ਮਨ ਦੀ ਸਾਰੀ ਆਸਾ ਪੂਰਨ ਹੋ ਗਈ। ਆਤਮਕ ਆਨੰਦ ਲੈਣ ਵਾਲੇ ਸਤਿਗੁਰੂ ਮਿਲ ਜਾਣ, ਜਿਨ੍ਹਾਂ ਨੂੰ ਆਪ ਆਤਮਕ ਆਨੰਦ ਆਇਆ ਹੁੰਦਾ, ਉਹਨਾਂ ਸਤਿਗੁਰਾਂ ਦੀ ਸਤਸੰਗਤ ਕਰਕੇ ਫਿਰ ਆਪਾਂ ਨੂੰ ਵੀ ਆਨੰਦ ਆ ਜਾਂਦਾ। ਜਿਹੜੇ ਗੁਰੂ ਆਪ ਹੀ ਵਿਕਾਰੀ ਨੇ, ਉਹਨਾਂ ਨੂੰ ਵਿਚਾਰੇ ਨੇ ਕਿਸੇ ਨੂੰ ਕੀ ਦੇਣਾ, ਤਾਂ ਵਿਕਾਰ ਹੀ ਦੇ ਸਕਦੇ ਨੇ ਉਹ, ਕਾ ਐਵੇਂ ਲੋਕਾਂ ਦੀਆਂ ਲੜਕੀਆਂ ਹੀ ਵਿਗਾੜੀ ਜਾਂਦੇ ਰਹਿੰਦੇ ਨੇ ਬੁਲਾ ਬੁਲਾ ਕੇ ਥਾਵਾਂ ਤੇ। ਇਸ ਕਰਕੇ ਉਹਨਾਂ ਨੇ ਤਾਂ ਕੀ ਦੇਣਾ ਕਿ ਵਿਕਾਰ ਹੀ ਦੇਣੇ ਨੇ ਸੰਸਾਰ ਦੇ ਅੰਦਰ, ਉਹਨਾਂ ਲੋਕਾਂ ਨੇ ਕਿਸੇ ਨੂੰ ਕੀ ਦੇਣਾ? ਜਿਹਦੀ ਆਪਣੀ ਆਤਮਕ ਅਵਸਥਾ, ਜਿਹਦੇ ਆਪਣੇ ਅੰਦਰ ਆਨੰਦ ਹੁੰਦਾ, ਉਹੀ ਦੂਜੇ ਨੂੰ ਆਨੰਦ ਦੇ ਸਕਦਾ, ਉਹ ਵਿਕਾਰਾਂ ਤੋਂ ਰੋਕਦਾ ਹੁੰਦਾ, ਨਾ ਭਾਈ ਮਾੜੀ ਚੀਜ਼ ਹੈ, ਇੱਥੇ ਨਹੀਂ ਜਾਣਾ। ਅਤੇ ਜਿਹੜੇ ਆਪ ਹੀ ਵਿਕਾਰੀ ਨੇ, ਉਹ ਕਹਿੰਦੇ ਲੋਕਾਂ ਨੂੰ ਜੋ ਮਰਜ਼ੀ ਖਾਓ ਪੀਓ, ਮੌਜ ਕਰੋ, ਐਸ਼ ਕਰੋ, ਆਤਮਾ ਨਿਰਲੇਪ ਹੈ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੇ ਆਪ ਖਾਣਾ ਪੀਣਾ ਹੁੰਦਾ, ਉਹਨੇ ਆਪ ਵੀ ਗਲਤ ਕੰਮ ਕਰਨੇ ਹੁੰਦੇ ਨੇ। ਇਸ ਕਰਕੇ ਉਹ ਜਦੋਂ ਆਪ ਗਲਤ ਕੰਮ ਕਰਨੇ ਹੁੰਦੇ ਨੇ ਤਾਂ ਲੋਕਾਂ ਨੂੰ ਵੀ ਉਹੋ ਜਿਹੇ ਉਪਦੇਸ਼ ਦੇਈ ਜਾਂਦੇ ਨੇ। ਜਿਹਨੇ ਆਪ ਖਾਣੇ ਖਾਣੇ ਹੁੰਦੇ ਮਾੜੇ, ਉਹ ਕਹਿੰਦੇ ਜੀ ਇਹ ਤਾਂ ਮਹਾਰਾਜ ਦਾ ਹੁਕਮ ਹੀ ਆ ਖਾਣ ਦਾ, ਖਾਈ ਜਾਓ। ਇੱਕ ਤਾਂ ਇਹ ਚੀਜ਼ ਹੁੰਦੀ, ਇੱਕ ਤਾਂ ਆਪ ਡਿੱਗਣਾ ਟੋਏ ਡੂੰਘੇ 'ਚ ਅਤੇ ਦੂਜੇ ਨਾਲ ਸਿੱਟਣਾ ਇਹ ਮਾੜਾ। ਆਪ ਡਿੱਗਣਾ ਮਰੋ, ਦੂਜੇ ਨੂੰ ਕਿਉਂ ਮਾਰਦੇ? ਦੂਜੇ ਨੂੰ ਵਿਚਾਰੇ ਨੂੰ ਗਲਤ ਰਾਹ ਪਾ ਕੇ ਮਾਰ ਦੇਣਾ, ਅਗਲਾ ਬਾਅਦ 'ਚ ਪਛਤਾਉਂਦਾ ਉਹ ਕਿੱਥੇ ਸਿਰ ਤਾਂ ਲਿਆ ਕੇ ਮੈਨੂੰ, ਨਾ ਤਾਂ ਹੁਣ ਤੂੰ ਨਿਕਲਣ ਜੋਗਾ ਨਾ ਮੈਂ ਨਿਕਲਣ ਜੋਗਾ। ਸੋ ਇਸ ਕਰਕੇ ਜਿਵੇਂ ਕੋਈ ਇੰਨਾ ਬੰਦਾ ਤੁਰਿਆ ਜਾਂਦਾ ਸੀ, ਉਹ ਕਹਿੰਦਾ ਭਾਈ ਮੇਰੇ ਕੋਲ ਖਾਣ ਪੀਣ ਨੂੰ ਬੜਾ ਸਮਾਨ, ਉੱਚੀ ਉੱਚੀ ਰੌਲਾ ਪਾਵੇ ਅਤੇ ਆਹ ਮੈਨੂੰ ਕੋਈ ਨਾ ਫਲਾਣੇ ਥਾਂ ਪਹੁੰਚਾ ਦਿਓ, ਮੈਂ ਸਾਰਾ ਕੁਛ ਖਾਣ ਪੀਣ ਨੂੰ ਉਹਨੂੰ ਦਊਂਗਾ। ਇੱਕ ਅੰਨਾ ਬੰਦਾ ਹੋਰ ਪਰੇ ਬੈਠਾ ਸੀ ਮੋੜ ਜੇ ਤੇ ਅੱਗੇ, ਉਹਨੇ ਸੋਚਿਆ ਖਾਣ ਪੀਣ ਨੂੰ ਸਮਾਨ ਤਾਂ ਹੈਗਾ ਇਹਦੇ ਕੋਲੇ, ਭੁੱਖ ਲੱਗੀ ਆ। ਉਹ ਕਹਿੰਦਾ ਆ ਵੀ ਆ ਮੈਂ ਤੈਨੂੰ ਪਾਰ ਲੰਘਾ ਦਿੰਦਾ, ਪਹਿਲਾਂ ਖਵਾ ਮੈਨੂੰ। ਉਹਦੀਆਂ ਸਾਰੀਆਂ ਮਠਿਆਈਆਂ ਮਠਿਆਈਆਂ ਖਾ ਕੇ ਅਤੇ ਉਹਦਾ ਡੰਡਾ ਜਿਹਾ ਫੜ ਕੇ ਉਹ ਅੱਗੇ ਤੁਰ ਪਿਆ ਸੀ, ਉਹ ਵੀ ਅੰਨਾ ਹੀ ਗਾਹਾਂ ਟੋਏ 'ਚ ਡਿੱਗ ਪਿਆ, ਨਾਲ ਉਹਨੂੰ ਵੀ ਲੈਟ ਗਿਆ। ਉਹ ਕਹਿੰਦਾ ਆ ਕਿੱਥੇ ਸਿੱਟ ਤਾਂ ਲਿਆ ਕੇ, ਮੈਂ ਤਾਂ ਅੰਨਾ ਸੀ। ਕਹਿੰਦਾ ਅੰਨਾ ਤਾਂ ਮੈਂ ਵੀ ਹਾਂ ਯਾਰ। ਕਹਿੰਦਾ ਫਿਰ ਤੂੰ ਮੈਨੂੰ ਫੜਿਆ ਕਿਉਂ? ਕਹਿੰਦਾ ਉਹਨੂੰ ਭੁੱਖ ਲੱਗੀ ਸੀ ਤਾਂ ਮੈਂ ਤੇਰਾ ਪਦਾਰਥ ਖਾਧਾ, ਅੰਨੇ ਨੂੰ ਅੰਨਾ ਟੱਕਰ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ 'ਚ ਅੰਨੇ ਗੁਰੂ ਟੱਕਰ ਜਾਂਦੇ ਨੇ। ਉਹ ਕਹਿੰਦੇ ਚਲੋ ਇਸ ਅੰਨੇ ਤੋਂ ਪੈਸੇ ਤਾਂ ਖੋਈਏ, ਪਦਾਰਥ ਤਾਂ ਖੋਈਏ, ਪਹਿਲਾਂ ਉਹਦੇ ਟੱਬਰ ਦੀ ਵਰਤੋਂ ਕਰੀਏ ਚੰਗੀ ਤਰ੍ਹਾਂ, ਖਾ ਪੀ ਕੇ ਉਹਦੇ ਟੱਬਰ ਨੂੰ ਉਹਦੇ ਪੈਸੇ ਨੂੰ। ਕਹਿੰਦੇ ਜਾ ਡਿੱਗ ਨਰਕਾਂ 'ਚ ਮੇਰੇ ਸਣੇ ਹੀ, ਦੋਨੋਂ ਹੀ ਨਰਕਾਂ 'ਚ ਜਾ ਡਿੱਗਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭ੍ਰਮਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਧ ਸੰਗਤ ਵਿਸ਼ਵਾਸਾ। ਜਿਨ੍ਹਾਂ ਨੂੰ ਸਾਧ ਸੰਗਤ ਤੇ ਵਿਸ਼ਵਾਸ ਬਣਿਆ ਹਨ, ਉਹਨਾਂ ਦੀ ਭਰਮ ਦੀ ਜਿਹੜੀ ਜਾਲੀ ਪਈ ਸੀ ਹਿਰਦੇ ਦੇ ਅੰਦਰ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਢਤੀ। ਜਾਲੀ ਹੁੰਦੀ ਫਾਹੀ, ਫਾਹੀ ਪਈ ਹੋਈ ਸੀ ਉਹ ਕੱਢ ਦਿੱਤੀ ਹੈ। ਸੋ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਜਿਸ ਵੇਲੇ ਹਰੀ ਦਾ ਆਨੰਦ ਲੈਣ ਵਾਲਾ ਆਤਮਕ ਨੰਦੀ ਗੁਰੂ ਮਿਲਿਆ, ਤਾਂ ਮਨ ਦੀ ਸਾਰੀ ਇੱਛਾ ਪੂਰੀ ਹੋਈ ਹੈ। ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤੀ ਅਗਾਏ। ਭਗਤਾਂ ਨੇ ਨਾਮ ਰੂਪ ਖਜ਼ਾਨਾ ਪਾਇਆ, ਇਸ ਕਰਕੇ ਭਗਤਾਂ ਦਾ ਮਨ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਿਆ ਅਤੇ ਤਨ ਵੀ ਪਦਾਰਥਾਂ ਵੱਲੋਂ ਰੱਜ ਗਿਆ, ਸਰੀਰ ਐਨ ਰੱਜ ਗਿਆ। ਮਨ ਦੀ ਕੋਈ ਇੱਛਾ ਹੀ ਨਹੀਂ ਰਹੀ ਹੈ। ਇਹ ਇੱਕ ਸਟੇਜ ਆਉਂਦੀ ਮਨ ਦੇ ਉੱਤੇ ਜਦੋਂ ਮਨ ਦੀ ਕੋਈ ਤਮੰਨਾ ਹੀ ਨਹੀਂ ਰਹਿੰਦੀ, ਹੁਣ ਕੋਈ ਲੋੜ ਹੀ ਨਹੀਂ। ਕਈਆਂ ਦੇ ਉੱਤੇ ਆ ਵੀ ਜਾਂਦੀ ਹੈ, ਚੰਗੇ ਭਲੇ ਨਿਆਣੇ ਕਮਾਉਣ ਲੱਗ ਗਏ, ਸਾਰਾ ਟੱਬਰ ਸੈੱਟ ਵੀ ਹੋ ਗਿਆ ਕਿ ਤੂੰ ਭਗਤੀ ਕਰ ਲਾ। ਭਗਤੀ ਨਹੀਂ ਕਰਨੀ, ਕਹਿੰਦਾ ਮੈਂ ਤਾਂ ਹੋਰ ਕਮਾਉਣਾ, ਕਮਾਈ ਜਾ ਫਿਰ, ਇਹ ਕਿਹੜਾ ਨਾਲ ਜਾਣਾ। ਨਾਨਕ ਹਰ ਜੀਓ ਤਾ ਕਉ ਦੇਵੈ ਜਾ ਕਉ ਹੁਕਮ ਮਨਾਏ। ਮਹਾਰਾਜ ਕਥਨ ਕਰਦੇ ਵਾਹਿਗੁਰੂ ਤਾਂ ਨਾਮ ਦਾ ਖਜ਼ਾਨਾ ਉਹਨੂੰ ਦਿੰਦਾ ਜਿਹਨੂੰ ਪਹਿਲਾਂ ਆਪਣਾ ਹੁਕਮ ਮਨਾਉਂਦਾ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਦੌੜੀ ਮਹੱਲਾ ਪੰਜਵਾ, ਦਇਆ ਮਇਆ ਕਰ ਪ੍ਰਾਨ ਪਤ ਮੋਰੇ, ਮੋਹਿ ਅਨਾਥ ਸਰਨ ਪ੍ਰਭ ਤੋਰੀ। ਹੇ ਦਇਆ ਸਰੂਪ ਮੇਰੇ ਪ੍ਰਾਣਪਤੀ ਵਾਹਿਗੁਰੂ, ਮੈਂ ਅਨਾਥ ਜਿਹਾ ਬੱਚਾ ਤੇਰੀ ਸ਼ਰਨ ਵਿੱਚ ਪਿਆ ਹਾਂ, ਆਪ ਮੇਰੇ ਉੱਤੇ ਕਿਰਪਾ ਕਰ ਦਿਓ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਚੱਲ ਕੇ, ਕਿਉਂਕਿ ਮੈਨੂੰ ਕੋਈ ਖੂਹ 'ਚੋਂ ਕੱਢਦਾ ਨਹੀਂ, ਸਾਰੇ ਖੂਹ 'ਚ ਸਿੱਟਦੇ ਹੀ ਹੈ। ਅੰਧ ਕੂਪ ਮੈਂ ਹੱਥ ਦੇ ਰੱਖੋ, ਕਛੂ ਸਿਆਨ ਪੋਕਤ ਨਾ ਮੋਰੀ ਰਹਾਓ। ਸੰਸਾਰ ਰੂਪ ਅੰਨੇ ਖੂਹ ਵਿੱਚ ਡਿੱਗਦੇ ਹੋਏ ਨੂੰ ਆਪ ਆਪਣਾ ਹੱਥ ਦੇ ਕੇ ਰੱਖ ਲਓ ਮਹਾਰਾਜ ਜੀ, ਇੱਥੇ ਮੇਰੀ ਕੋਈ ਸਿਆਣਪ ਬੁੱਧੀ ਦੀ ਜਾਂ ਉਕਤ ਹੁੰਦੀ ਜੁਗਤੀ ਬਾਣੀ ਦੀ ਕੋਈ ਨਹੀਂ ਚੱਲਦੀ, ਕੋਈ ਸਿਆਣਪ ਨਹੀਂ ਚੱਲਦੀ, ਤੁਸੀਂ ਉਹ ਕਿਰਪਾ ਕਰਕੇ ਕੱਢ ਲਓ। ਮੈਂ ਬਥੇਰੀਆਂ ਸਿਆਣਪਾਂ ਕਰਕੇ ਦੇਖ ਲਈਆਂ ਨੇ, ਉਹ ਫਿਰ ਮੁੜ ਘੁੜ ਕੇ ਉੱਥੇ ਜੀ ਆ ਜਾਂਦੇ ਹਾਂ। ਜਿਵੇਂ ਆਗਰੇ 'ਚ ਇੱਕ ਕਿਲਾ, ਉਹ ਗਾਈਡ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ, ਕਹਿੰਦੇ ਮੈਂ ਦੇਖਿਆ ਨਹੀਂ, ਪਰ ਲੋਕ ਕਹਿੰਦੇ ਸੀ ਗਾਈਡ ਤੋਂ ਬਿਨਾਂ ਜੋ ਕਿਲੇ 'ਚ ਵੜ ਗਏ, ਬੜਾ ਘੁੰਮ ਘੁੰਮਾ ਕੇ ਸਿਆਣਪ ਜੀ ਨਾਲ ਵੀ ਅਸੀਂ ਨਿਕਲ ਜਾਂਗੇ। ਉਹ ਕਹਿੰਦੇ ਜਿੱਥੋਂ ਚੱਲਦੇ ਉੱਥੇ ਫਿਰ ਆ ਜਾਂਦਾ ਬੰਦਾ, ਉਹਦੇ 'ਚ ਉਹ ਗਾਈਡ ਨੂੰ ਹੀ ਪਤਾ ਵੀ ਕਿਹੜੇ ਰਸਤੇ ਜਾਣਾ। ਇਹ ਸਤਿਗੁਰੂ ਨੂੰ ਹੀ ਪਤਾ ਵੀ ਆਪਾਂ ਮਾਇਆ 'ਚੋਂ ਨਿਕਲਣਾ ਕਿਵੇਂ ਹੈ। ਆਪਾਂ ਜੇ ਆਪਣੀ ਸਿਆਣਪ ਨਾਲ ਕਈ ਨਾ ਖੂਹ 'ਚੋਂ ਨਿਕਲ ਜਾਂਗੇ, ਅੰਨੇ ਖੂਹ 'ਚੋਂ, ਮਹਾਰਾਜ ਕਹਿੰਦੇ ਨਹੀਂ ਨਿਕਲ ਸਕਦੇ ਜਦ ਤੱਕ ਤੁਸੀਂ ਸਾਡੇ ਨਾਲ ਨਹੀਂ ਚੱਲਦੇ, ਮਿਲ ਕੇ ਚੱਲੋ ਗੁਰੂ ਦੇ ਨਾਲ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਕਰਨ ਕਰਾਵਨ ਸਭ ਕੁਛ ਤੁਮ ਹੀ, ਤੁਮ ਸਮਰੱਥ ਨਾ ਹੀ ਅਨਹੋਰੀ। ਸਭ ਕੁਛ ਕਰਨ ਕਰਾਉਣ ਨੂੰ ਤੁਸੀਂ ਹੋ ਸਮਰੱਥ। ਅਨ ਹੁੰਦਾ ਅਨ ਅਸਥਾਨ ਤੇ, ਭਾਵ ਹੋਰ ਅਸਥਾਨ ਤੇ ਤੁਹਾਡੇ ਵਰਗਾ ਹੋਰ ਕੋਈ ਦੂਜਾ ਸਮਰੱਥ ਨਹੀਂ ਹੈ। ਤੁਮਰੀ ਗਤਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ। ਜੋ ਆਪ ਜੀ ਦੀ ਗੱਤ ਦੀ ਮਿਤ ਮਰਿਆਦਾ ਹੈ, ਤੁਹਾਡੀ ਕਲਿਆਣ ਦੀ ਮਰਿਆਦਾ ਹੈ, ਉਹ ਤੁਸੀਂ ਜਾਣਦੇ ਹੋ। ਜਿਹਦੇ ਮੱਥੇ ਦੇ ਚੰਗੇ ਭਾਗ ਨੇ ਉਹੀ ਆਪ ਜੀ ਦਾ ਸੇਵਕ ਬਣ ਜਾਂਦਾ ਹੈ, ਦੂਜਾ ਸੇਵਕ ਹੀ ਨਹੀਂ ਬਣਦਾ, ਉਹਨੂੰ ਸ਼ਰਧਾ ਹੀ ਨਹੀਂ ਹੁੰਦੀ। ਕੰਮ ਰੱਬ ਨੇ ਸਾਰੇ ਕਰ ਦੇਣੇ ਹੁੰਦੇ ਨੇ, ਪਰ ਫਿਰ ਵੀ ਬੰਦਾ ਕਹਿੰਦਾ ਮੈਂ ਉਹ ਕੰਮ ਕਰਨਾ ਕਰਨਾ, ਸਭ ਪਰਮਾਤਮਾ ਕਰ ਦਿੰਦੇ ਨੇ। ਜਦੋਂ ਪਰਮਾਤਮਾ ਦੀ ਭਗਤੀ ਇੰਨੀ ਜ਼ਿਆਦਾ ਕਰ ਲਈ, ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਸਿਰਫ ਸੰਕਲਪ ਕਰਨਾ, ਸੰਕਲਪ ਨਾਲ ਹੀ ਕੰਮ ਹੋ ਜਾਂਦਾ ਬੰਦੇ ਦਾ। ਸਿਰਫ ਸੋਚਣਾ ਹੀ ਹੈ ਮਾੜਾ ਜਿਹਾ, ਆਹ ਕੰਮ ਉਸ ਉਹ ਹੋਇਆ ਹੀ ਪਿਆ ਹੁੰਦਾ ਪਹਿਲਾਂ ਹੀ। ਪਰ ਜੇ ਉਹਦੀ ਭਗਤੀ ਬਹੁਤ ਜ਼ਿਆਦਾ ਕਰੇ ਕੋਈ ਤਾਂ ਆਪਣੇ ਸੇਵਕ ਸੰਗ ਤੁਮ ਪ੍ਰਵਰਾਤੇ ਓਤ ਪੋਤ ਭਗਤਨ ਸੰਗ ਜੋਰੀ। ਮਹਾਰਾਜ ਕਹਿੰਦੇ ਵਾਹਿਗੁਰੂ ਤੁਸੀਂ ਆਪਣੇ ਸੇਵਕ ਨਾਲ ਓਤ ਪੋਤ ਹੁੰਦਾ ਤਾਣੇ ਪੇਟੇ ਵਾਂਗੂ ਮਿਲੇ ਪਏ ਹੋ, ਭਗਤਾਂ ਨਾਲ ਤੁਸੀਂ ਵੀ ਪ੍ਰੀਤੀ ਜੋੜੀ ਹੋਈ, ਇਕੱਲੇ ਭਗਤ ਨੇ ਨਹੀਂ ਜੋੜੀ। ਮੱਛੀ ਤੇ ਪਾਣੀ ਦੀ ਪ੍ਰੀਤੀ ਮਹਾਰਾਜ ਨੇ ਇਕੰਗੀ ਕਹੀ। ਮੱਛੀ ਪਾਣੀ ਚੋਂ ਬਾਹਰ ਸੁੱਟ ਦਿਓ, ਮੱਛੀ ਤੜਫਦੀ, ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ, ਪਾਣੀ ਨਹੀਂ ਤੜਫਦਾ। ਪਰ ਦੁੱਧ ਤੇ ਜਲ ਦੀ ਪ੍ਰੀਤੀ ਕਹੀ ਹੈ ਸੀ ਕਿ ਦੋਨੋਂ ਤੜਫਦੇ ਨੇ। ਪਾਣੀ ਜੇ ਦੁੱਧ ਉੱਪਰ ਨੂੰ ਉਬਲਦਾ ਉਬਲਦਾ ਆ ਜਾਵੇ, ਉੱਤੇ ਪਾਣੀ ਪਾ ਦਈਏ ਤਾਂ ਥੱਲੇ ਨੂੰ ਚਲਾ ਜਾਂਦਾ ਪਾਪ। ਪਾਣੀ ਤੇ ਦੁੱਧ ਦੀ ਪ੍ਰੀਤੀ, ਆ ਵਰਤਣ ਆਪੇ ਖਵੈ ਦੁੱਧ ਕੋਖਾ ਪੜਨਾ ਦੇ। ਇਸੇ ਤਰ੍ਹਾਂ ਸਿੱਖ ਤੇ ਗੁਰੂ ਦੀ ਪ੍ਰੀਤੀ ਹੈ, ਜੇ ਸਿੱਖ ਤੜਫਦਾ ਗੁਰੂ ਵੀ ਨਾਲ ਹੀ ਤੜਫਣ ਲੱਗ ਜਾਂਦਾ, ਬਈ ਮੇਰਾ ਸਿੱਖ ਨੂੰ ਬਹੁਤ ਤਕਲੀਫ ਹੈ, ਕਿਤੇ ਮੈਂ ਜਾ ਕੇ ਠੀਕ ਕਰਾਂ ਉਹਨੂੰ। ਹਮੇਸ਼ਾ ਆਪਣੇ ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਮਹਾਰਾਜ ਨੂੰ ਪਤਾ ਮੇਰਾ ਸਿੱਖ, ਸਿੱਖ ਤੇ ਗੁਰੂ ਦਾ ਇੱਕੋ ਹੀ ਪੜਦਾ ਹੋ ਜਾਂਦਾ ਆਪਸ ਵਿੱਚ। ਜਿਵੇਂ ਬਹੁਤ ਸਮਾਂ ਪਾ ਕੇ ਪਤੀ ਪਤਨੀ ਕਹਿੰਦੇ ਇੱਕ ਰੂਪ ਹੀ ਹੋ ਜਾਂਦੇ, ਉਹਨਾਂ ਦਾ ਪੜਦਾ ਇੱਕੋ ਹੀ ਹੋ ਜਾਂਦਾ, ਉਹਨਾਂ ਦੀ ਸੋਚ ਇੱਕੋ ਹੀ ਹੋ ਜਾਂਦੀ ਹੈ, ਇੱਕੋ ਜੈਸਾ ਸੋਚਣ ਲੱਗ ਜਾਂਦੇ ਨੇ। ਉਹ ਕਹਿੰਦੇ ਮੈਂ ਵੀ ਇਹੀ ਸੋਚਿਆ, ਇਹ ਵੀ ਆਪਾਂ ਵੀ ਇਹੀ ਸੋਚਿਆ, ਉਹ ਇੱਕ ਸੁਰ ਹੋ ਜਾਂਦੇ। ਜਿਵੇਂ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਆ ਸੋਏ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਇਹ ਦੂਜੀ ਪੰਕਤੀ ਇਹ ਸਿੱਖ ਦੀ ਤੇ ਗੁਰੂ ਦੀ ਹੈ। ਇੱਕ ਟਾਈਮ ਆਉਂਦਾ ਸ਼ਬਦ ਦੇ ਜਪਦਿਆਂ ਜਪਦਿਆਂ ਸਿੱਖ ਤੇ ਗੁਰੂ ਇੱਕ ਰੂਪ ਹੀ ਹੋ ਜਾਂਦੇ ਨੇ, ਨਾ ਤਾਂ ਉਹਨੂੰ ਇਹ ਪਤਾ ਲੱਗਦਾ ਮੈਂ ਕੌਣ ਆ ਉਹ ਕੌਣ, ਬਸ ਇੱਕੋ ਹੀ ਰੂਪ ਹੋ ਕੇ ਬੈਠ ਕੇ ਦੋਵੇਂ, ਜਿਹੜੀ ਗੱਲ ਉਹ ਬੋਲਦੇ ਉਹੀ ਉਹ ਬੋਲਦੇ ਨੇ। ਦੇਖ ਲਓ ਭਾਵੇਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਐਸੀ, ਜਿਵੇਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਕੋਲ ਬੈਠੇ ਕੋਈ ਵਚਨ ਹੋਇਆ ਕਿਸੇ ਬੰਦੇ ਨਾਲ, ਉਹ ਬੰਦਾ ਮੰਨੇ ਹੀ ਨਾ ਮੰਨੇ ਹੀ ਨਾ, ਮੈਨੂੰ ਕਹਿੰਦੇ ਯਾਰ ਅਰਦਾਸ ਕਰਕੇ ਹੁਕਮਨਾਮਾ ਸੁਣਾ ਦੇ ਇਹਨੂੰ, ਕਹਿੰਦੇ ਮੇਰੀ ਤਾਂ ਨਹੀਂ ਮੰਨਦਾ ਹੈ। ਜਦੋਂ ਮੈਂ ਹੁਕਮਨਾਮਾ ਲਿਆ ਫਿਰ ਨੀਵੀਂ ਜੀ ਪਾ ਲਈ, ਮੈਂ ਕਿਉਂ ਹੁਣ ਆਇਆ, ਕਹਿੰਦਾ ਹਾਂ ਤਸੱਲੀ ਤਾਂ ਹੋਈ ਪਰ ਪੂਰੀ ਨਹੀਂ ਹੋਈ। ਮੈਂ ਹਜੇ ਪੂਰੀ ਤਸੱਲੀ ਨਹੀਂ ਹੋਈ, ਕਹਿੰਦੇ ਜਾਓ ਇੱਕ ਵਾਰੀ ਫਿਰ ਅਰਦਾਸ ਕਰਕੇ ਹੁਕਮਨਾਮਾ ਲੈ ਲਓ। ਫਿਰ ਤਸੱਲੀ ਨਾ ਹੋਈ ਤੀਜੀ ਵਾਰ, ਕਹਿੰਦਾ ਜੀ ਮਹਾਰਾਜ ਠੀਕ, ਕਹਿੰਦੇ ਮੈਂ ਤਾਂ ਮਹਾਂਪੁਰਖ ਠੀਕ ਹੀ ਕਹਿੰਦੇ ਹੁੰਦੇ ਨੇ, ਐਵੇਂ ਤੈਨੂੰ ਵਹਿਮ ਹੀ ਹੁੰਦਾ। ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹਨਾਂ ਦਾ ਤਾਂ ਸਤਿਗੁਰਾਂ ਦਾ ਫਿਰ ਆਪਸ ਵਿੱਚ ਇੱਕੋ ਹੀ ਰੂਪ ਹੋ ਜਾਂਦੇ ਨੇ, ਜੋ ਵਚਨ ਉਹ ਕਰਦੇ ਨੇ ਉਹੀ ਮਹਾਰਾਜ ਕਰਦੇ ਨੇ, ਜੋ ਮਹਾਰਾਜ ਕਰਦੇ ਉਹੀ ਵਚਨ ਉਹ ਕਰ ਦਿੰਦੇ ਨੇ। ਮਹਾਰਾਜ ਕਹਿੰਦੇ ਫਿਰ ਸਾਡੇ 'ਚ ਤੇ ਉਹਦੇ 'ਚ ਕੋਈ ਫਰਕ ਨਹੀਂ ਰਹਿੰਦਾ, ਅਸੀਂ ਇੱਕੋ ਹੀ ਰੂਪ ਹੋ ਜਾਂਦੇ ਹਾਂ। ਅਤੇ ਲੋਕ ਸਮਝਦੇ ਅਲੱਗ ਅਲੱਗ ਨੇ, ਲੋਕਾਂ ਨੂੰ ਨਹੀਂ ਪਤਾ ਹੁੰਦਾ ਰੱਬ ਦੇ ਪਿਆਰੇ ਅਤੇ ਪਰਮਾਤਮਾ ਇੱਕੋ ਹੀ ਰੂਪ ਹੈ। ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਜਿਵੇਂ ਬਬੀਹਾ ਪਿਓ ਪ੍ਰਿਓ ਰਟਦਾ, ਇਵੇਂ ਆਪ ਜੀ ਦਾ ਸੇਵਕ ਵੀ ਆਪ ਦੀ ਨਾਮ ਵਾਹਿਗੁਰੂ 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 ਨਾਮਾਂ ਨੂੰ ਉਚਾਰਦਾ ਅਤੇ ਆਪ ਜੀ ਦਾ ਦਰਸ਼ਨ ਇਉਂ ਚਾਹੁੰਦਾ ਜਿਵੇਂ ਚਕੋਰਨੀ ਚੰਦਰਮਾ ਨੂੰ ਦੇਖਦੀ ਰਹਿੰਦੀ ਆ। ਚੰਦਰਮਾ ਜਦੋਂ ਛੁੱਪ ਜਾਏਗਾ ਭਾਵ ਥੱਲੇ ਸੂਰ ਚੜੇਗਾ ਤਾਂ ਮੇਰੇ ਪਿਆਰੇ ਦੇ ਦਰਸ਼ਨ ਹੋਣਗੇ ਮੈਨੂੰ। ਸੇਵਕ ਵੀ ਸਾਰੀ ਰਾਤ ਬੈਠਾ ਰਹਿੰਦਾ ਕਦੋਂ ਦਰਸ਼ਨ ਹੋਣਗੇ। ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲੱਖ ਕਰੋਰੀ। ਉਹ ਸੰਤ ਤੇ ਰਾਮ ਵਿੱਚ ਕੋਈ ਫਰਕ ਨਹੀਂ ਹੁੰਦਾ, ਕਈ ਲੱਖਾਂ ਕਰੋੜਾਂ ਵਿੱਚ ਉਹ ਜਿਹਾ ਇੱਕ ਬੰਦਾ ਹੁੰਦਾ ਬਸ, ਸਾਰੇ ਤਾਂ ਨਹੀਂ ਹੁੰਦੇ। ਪਰ ਸਤਿਗੁਰੂ ਕਹਿੰਦੇ ਭੇਦ ਨਹੀਂ ਹੁੰਦਾ, ਹੁਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਐਸੇ ਮੈਨੂੰ ਬੰਦੇ ਮਿਲੇ ਨੇ ਰੱਬ ਦੇ ਪਿਆਰੇ ਗ੍ਰਿਸ਼ਤੀ ਨੇ, ਪਰ ਪਛਾਣ ਨਹੀਂ ਸਕਦਾ ਕੋਈ ਉਹਨਾਂ ਨੂੰ ਵੀ ਇੰਨੀ ਉੱਚੀ ਅਵਸਥਾ ਹੋ ਗਈ ਨਹੀਂ। ਅਸੀਂ ਆਪ ਹੈਰਾਨ ਹੋ ਜਾਂਦੇ ਹਾਂ, ਹੇ ਮਹਾਰਾਜ ਇੰਨੀ ਉੱਚੀ ਅਵਸਥਾ, ਅਸੀਂ ਤਾਂ ਸਾਧੂਆਂ ਦੀ ਵੀ ਕਈਆਂ ਦੀ ਇੰਨੀ ਉੱਚੀ ਅਵਸਥਾ ਨਹੀਂ ਦੇਖੀ ਜਿਹਦੀ ਗ੍ਰਿਸ਼ਤੀਆਂ ਦੀ ਕਈਆਂ ਦੀ ਇੰਨੀ ਉੱਚੀ ਅਵਸਥਾ ਹੁੰਦੀ। ਬੜੀ ਉੱਚੀ ਉੱਚੀਆਂ ਅਵਸਥਾ ਦੇ ਮਾਲਕ ਬੈਠੇ ਨੇ ਸਿੱਖ ਪੰਥ ਵਿੱਚ, ਪਰ ਇਹ ਮਹਾਰਾਜ ਦੇ ਹੁਕਮ ਅਨੁਸਾਰ ਸਮਾਧੀਆਂ 'ਚ ਬੈਠੇ ਰਹਿੰਦੇ ਨੇ, ਉਹ ਕਰਦੇ ਕੁਰਦੇ ਨਹੀਂ ਕੁਛ, ਪਰ ਜਦੋਂ ਦਾ ਹੁਕਮ ਹੁੰਦਾ ਉਦੋਂ ਹੀ ਕਰਦੇ ਨੇ। ਜਾ ਕੇ ਹੀ ਹੈ ਪ੍ਰਗਟ ਪ੍ਰਭ ਹੋ ਆ ਆਂਦਿਨ ਕੀਰਤਨ ਰਸਨ ਰਮੋਰੀ। ਆਪ ਹੀ ਸਤਿਗੁਰੂ ਦਾ ਨਿਰਣਾ ਕਰਦੇ ਜਿਹਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ, ਜੋ ਰਾਤ ਦਿਨ ਰਸਨਾ ਨਾਲ ਵਾਹਿਗੁਰੂ ਦੇ ਕੀਰਤਨ ਨੂੰ ਰਮੋਰੀ ਹੁੰਦਾ ਉਚਾਰਦਾ ਹੈ। ਤੁਮ ਸਮਰੱਥ ਅਪਾਰ ਆਤ ਉੱਚੇ ਸੁਖਦਾਤੇ ਪ੍ਰਭ ਪ੍ਰਾਣ ਅਧੋਰੀ, ਇਹ ਵਾਹਿਗੁਰੂ ਆਪ ਸਰਵ ਕਲਾ ਸਮਰੱਥ ਹੋ, ਪਾਰਾਵਾਰ ਤੋਂ ਰਹਿਤ ਹੋ, ਬੜੇ ਉੱਚੇ ਹੋ, ਸੁਖਾਂ ਦੇ ਦੇਣ ਵਾਲੇ ਪ੍ਰਾਣਾਂ ਦਾ ਅਧੋਰੀ ਹੁੰਦਾ ਆਸਰਾ ਹੋ ਆਪ। ਨਾਨਕ ਕਹੋ ਪ੍ਰਭ ਕੀਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ। ਮਹਾਰਾਜ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਆਪ। ਸਤਿਗੁਰੂ ਫਰਮਾਉਂਦੇ ਨੇ ਕਿਰਪਾ ਕਰੋ, ਮੈਂ ਸੇਵਕ ਨੂੰ ਉਹਨਾਂ ਸੰਤਾਂ ਦਾ ਸੰਗ ਸੰਗੋਰੀ ਸੰਗੀ ਕਰ ਦਿਓ, ਮੈਂ ਉਹਨਾਂ ਮਹਾਤਮਾ ਦਾ ਸੰਗੀ ਬਣ ਜਾਵਾਂ, ਮੇਰੇ ਉੱਤੇ ਆਪ ਜੀ ਮਿਹਰ ਭਰਿਆ ਹੱਥ ਰੱਖ ਦਿਓ।